ਮੇਰੇ ਪਿੱਛੇ ਨਹੀਂ ਲੱਗਣਾ ਨਾ ਲੱਗੋ। ਜੇ ਮੈਂ ਪੱਤਾ ਪੀਣ ਤਾਂ ਆਪਣੀ ਪਤ ਖੋਈ ਥੋੜੀ ਤਾਰੀ ਖੋਈ, ਪਤ ਮੈਂ ਆਪਣੀ ਓ ਵਿਗਾੜੀਏ ਨੇ ਖੋਜ ਕਰਕੇ। ਤੁਸੀਂ ਆਪਣੀ ਪਤ ਨੂੰ ਰੱਖੋ ਆਪਣੇ ਕੋਲ, ਜਿਹੜਾ ਡੁਪਲੀਕੇਟ ਇੱਕ ਹੈ ਉਹਨੂੰ ਮੰਨਦੇ ਰਹੋ, ਗਾਹਾਂ ਜਾ ਕੇ ਪਤਾ ਲੱਗੂਗਾ ਪਤ ਕਿਹਦੀ ਰਹਿੰਦੀ ਹੈ ਕਿਹਦੀ ਵਿਗੜਦੀ ਹੈ।
ਹਮ ਮੰਦੇ ਮੰਦੇ ਮਨ ਮਾਹੀ,
ਮੈਂ ਬੰਦਾ ਵੀ ਕਹਿ ਲਓ ਮੈਨੂੰ ਬੰਦਾ, ਜੇ ਮੈਂ ਬੰਦਾ ਮੈਂ ਆਪਣੇ ਬੰਦੇ ਪਿੱਛੇ ਬੰਦਾ, ਤੁਹਾਨੂੰ ਤਾਂ ਕੋਈ ਮੇਰਾ, ਤੁਸੀਂ ਤਾਂ ਠੀਕ ਹੋ, ਤੁਸੀਂ ਤਾਂ ਵਧੀਆ ਹੋ, ਤੁਸੀਂ ਤਾਂ ਬੰਦੇ ਨੀ। ਬੰਦੇ ਬੰਦਾ ਵੀ ਆਪਣੇ ਮਨ ਕਰਕੇ ਹੀ ਬੰਦਾ, ਮੇਰਾ ਹੀ ਮੈਨੂੰ ਬੰਦਾ ਨਾ, ਉਹਦੀ ਸਜ਼ਾ ਮੈਨੂੰ ਮਿਲੂ ਤੁਹਾਨੂੰ ਨੀ ਮਿਲਦੀ। ਜੇ ਮੈਂ ਕੋਈ ਗਲਤ ਬਿਆਨ ਨਹੀਂ ਕਰਦਾ, ਪਿਛਲੇ ਧਰਮ ਦੇ ਖਿਲਾਫ਼ ਬੋਲਦਾ, ਤਾਂ ਉਹਦੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ, ਮੈਨੂੰ ਇਹ ਮਿਲੂ। ਜੇ ਮੈਂ ਲੋਕਾਂ ਦਾ ਜੀਵਨ ਖਰਾਬ ਕਰਦਾ, ਉਹਦੀ ਸਜ਼ਾ ਮੈਨੂੰ ਮਿਲੂ, ਮਿਲਣੀ ਵੀ ਚਾਹੀਦੀ ਹੈ। ਮੈਂ ਕਬੂਲ ਦਾ, ਤੁਹਾਡੇ ਤੇ ਕੋਈ ਅਸਰ ਨਹੀਂ, ਨਾ ਮੰਨੋ ਤੁਸੀਂ।
ਸਾਂਝ ਪਾਤ ਕਾਹੂ ਸਿਓ ਨਾਹੀ,
ਇਹਦਾ ਸਾਂਝ ਪਾਤ ਕਿਸੇ ਨਾਲ ਨੀ, ਵੀ ਕਿਸੇ ਨੂੰ ਹਿੱਸਾ ਦਊਗਾ, ਮੇਰੇ ਤੋਂ ਹਿੱਸਾ ਬਣਾ ਲਓ ਤੁਸੀਂ, ਇਹ ਸਜ਼ਾ ਦਾ ਹਿੱਸਾ ਕਿਸੇ ਨੂੰ ਨੀ ਮੈਂ ਦਿੰਦਾ। ਮੇਰਾ ਕੋਈ ਸਾਂਝ ਪਾਤ ਨੀ ਕਿਸੇ ਦੀ, ਬਹੁਤੇ ਆਦਮੀ ਨੇ ਖੋਜ ਨੀ ਕੀਤੀ, ਗੱਲ ਨੀ ਕੀਤੀ, ਇਹਦੀ ਜ਼ਿੰਮੇਵਾਰੀ ਮੈਂ ਕੱਲਾ ਹੀ ਲੈ ਲੈ।
ਪਤ ਪਤ ਤਾਂ ਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗੜੇ ਗੋਪਾਜ।
ਪਤ ਹੈਗੀ ਸੰਸਾਰ ਚ ਮੇਰੀ ਜਾਂ ਨਹੀਂ ਹੈਗੀ, ਮੇਰੀ ਲੋਕ ਇੱਜ਼ਤ ਕਰਨਗੇ ਜਾਂ ਨਹੀਂ ਕਰਨਗੇ, ਮੈਨੂੰ ਬੁਰਾ ਕਹਿਣਗੇ ਜਾਂ ਕਹਿੰਦੇ ਜਾਂ ਨਹੀਂ ਕਹਿੰਦੇ, ਇਹਦੀ ਮੈਨੂੰ ਕੋਈ ਪਰਵਾਹ ਨਹੀਂ, ਮੈਨੂੰ ਇਹਦੀ ਨੀ ਪਰਵਾਹ ਤੇਲੇ ਦੀ ਵੀ। ਮੈਂ ਕੀ ਸਮਝਦਾ ਸੰਸਾਰ ਦੇ ਲੋਕਾਂ ਨੂੰ, ਮੈਨੂੰ ਤਾਂ ਲੈਣਾ ਕੀ ਹੈ, ਮੈਨੂੰ ਪਰਵਾਹ ਹੈ ਦਰਗਾਹ ਦੀ, ਇਹਨਾਂ ਦੀ ਕੀ ਪਰਵਾਹ ਮੈਨੂੰ, ਇਹਨਾਂ ਨੂੰ ਆਪ ਹੀ ਨੀ ਪਤਾ, ਇਹਨੂੰ ਆਪ ਹੀ ਨੀ ਪਤਾ, ਇਹਨਾਂ ਦੀ ਮੈਂ ਕਿਉਂ ਪਰਵਾਹ ਕਰਾਂ।
ਤਬ ਜਾਣ ਲੋਗੇ ਜਦ ਉਗੜੇ ਗੋ ਪਾਜ,
ਤੁਸੀਂ ਆਪ ਹੀ ਜਾਣ ਲੋਗੇ ਜਾਂ ਤੁਹਾਡਾ ਪਾਜ ਉਗੜ ਗਿਆ ਜਾ ਕੇ
ਗਾ,
ਜਾ ਰਹੋ ਜੂ ਨਾ ਵੀ ਸੱਚ ਕੀ ਹੈ, ਪਤਾ ਲੱਗ ਜੂ ਸਭ ਨੂੰ ਆਪ ਹੀ ਗੱਲ ਜਾ ਕੇ। ਆਹ ਗੱਲ ਕਹਿ ਕੇ ਅੱਗੇ ਜਾ ਰਿਹਾ ਕੱਲਾ ਹੈ ਕਬੀਰ, ਸਭ ਤੋਂ ਪਹਿਲਾਂ ਜਦ ਕੱਲੇ ਨੇ ਗੱਲ ਡਿਸਕਲੋਜ਼ ਕੀਤੀ ਹੈ ਉਦੋਂ ਦੀ ਗੱਲ ਹੈ, ਇਹਨਾਂ ਨੇ ਹੈ ਇੱਥੇ ਕੱਲਾ ਹੀ ਹੈ।
ਕਹਿ ਕਬੀਰ,
ਹੋਰ ਭਗਤਾਂ ਨੇ ਗੱਲ ਕਬੀਰ ਦੀ ਸੁਣ ਕੇ ਡਿਵੈਲਪ ਕੀਤੀ ਆਪਣੀ ਗੱਲ, ਜੋ ਬੜਾ ਮੋਟਾ ਫਰਕ ਸੀ।
ਕਬੀਰ ਪਤ ਹਰ ਪ੍ਰਵਾਨ, ਸਰਬ ਤਿਆਗ ਭਜ ਕੇਵਲ ਰਾਮ।
ਕਬੀਰ ਕਹਿੰਦਾ ਵੀ ਜਿਹੜੀ ਹਰ ਦੇ ਦਰਗਾਹ ਦੇ ਵਿੱਚ ਪਤ ਪ੍ਰਵਾਨ ਹੈ ਨਾ, ਉਹਦਾ ਮੈਨੂੰ ਗਿਆਨ ਹੈ।
ਉਹ ਕਬੀਰ ਪਤ ਹਰ ਪ੍ਰਵਾਨ,
ਮੈਨੂੰ ਉਹ ਪਤ ਰੱਖੀ ਹੈ ਮੈਂ ਜਿਹੜੀ ਦਰਗਾਹ ਚ ਪ੍ਰਵਾਨ ਹੈ, ਤੁਹਾਡੇ ਵਾਲੀ ਪਤ ਜਿਹੜੀ ਹੈ ਨਾ ਤੂੰ, ਤੁਹਾਨੂੰ ਪ੍ਰਵਾਨ ਹੈ ਉਹ ਪਤ ਦੀ ਮੈਨੂੰ ਲੋੜ ਵੀ ਹੈ ਨੀ, ਜਿਹੜੀ ਇੱਜ਼ਤ ਤੁਸੀਂ ਮੈਨੂੰ ਦੇਣੀ ਚਾਹੁੰਦੇ ਹੋ ਨਾ ਵੀ ਮੈਂ ਐ ਕਹਾਂ ਤਾਂ ਮੈਨੂੰ ਤੁਸੀਂ ਇੱਜ਼ਤ ਦਓਗੇ, ਉਹ ਕਹਾਂ ਆਊ ਨਾ ਕੁੱਗੜ ਕਾਢ, ਕੁੱਗੜ ਕੜੇ ਕੀ ਏ ਵੜਿਆਈ, ਦਿਲ ਦਾ ਚਾਰ ਬਹੁ ਭਲੀ ਆਈ। ਜੇ ਮੈਂ ਕਹਿੰਦਾ ਇਹਨਾਂ ਚੀਜ਼ਾਂ ਦਾ ਘੁੰਡ ਕੱਢ ਲੈਂਦਾ ਵੀ ਤੁਸੀਂ ਠੀਕ ਹੋ ਜਾਓ, ਕਰਦੇ ਕਰੀ ਜਾਓ, ਤੁਹਾਡੀ ਬੁਰਾਈ ਨਾ ਤੁਹਾਡਾ ਸੱਚ ਨਾ ਦਾ ਹੱਦਾ, ਤੁਸੀਂ ਮੇਰੀ ਜਾਣੀ ਇਹ ਕਹਿੰਦੇ ਦਸ ਚਾਰ ਦਿਨ ਬਈ ਬਈ ਬੜਾ ਚੰਗਾ ਸੰਤ ਹੈ, ਬਈ ਬੜਾ ਭਲਾ ਆਦਮੀ ਹੈ, ਆਹੀ ਕਹਿੰਦੇ ਨਾ, ਮੈਨੂੰ ਇਹ ਗੱਲ ਦੀ ਪਰਵਾਹ ਨਹੀਂ ਹੈ, ਮੈਂ ਸੱਚ ਦੱਸਣਾ ਸੰਸਾਰ ਨੂੰ, ਇਹ ਗੱਲ ਦੀ ਮੈਨੂੰ ਇੱਛਾ ਨਹੀਂ ਹੈ।
ਕਹੇ ਕਬੀਰ ਪਤ ਹਰ ਪ੍ਰਵਾਨ,
ਬਈ ਸਾਨੂੰ ਅੱਜ ਸਿੱਖ ਕੀ ਕਹਿਣਗੇ, ਸਭ ਕੁਝ ਚੱਲਦਾ ਚੱਲਦਾ ਇਹਦਾ ਸਾਰਾ ਵਿਗਾੜਦਾ ਇਹਨਾਂ ਨੇ, ਸਾਨੂੰ ਇਹਨਾਂ ਦੀ ਕੋਈ ਲੋੜ ਨਹੀਂ ਹੈ, ਇਹ ਕੀ ਕਹਿਣਗੇ।
ਸਰਬ ਤਿਆਗ ਭਜ ਕੇਵਲ ਰਾਮ,
ਉਹ ਹੈ ਜੋ ਸੱਚ ਹੈ ਗੁਰਬਾਣੀ ਦਾ,
ਤਿਆਗ ਭਜ ਕੇਵਲ ਰਾਮ,
ਸਰਬ ਤਿਆਗ ਭਜ ਕੇਵਲ ਰਾਮ, ਸਭ ਕੁਝ ਤਿਆਗ ਕੇ ਕੱਲੇ ਰਾਮ ਨਾਲ ਜੁੜ ਜਾਓ, ਭਾਈ ਸਾਹਿਬ ਜੁੜ ਜਾਓ, ਸਭ ਕੁਝ ਤਿਆਗ ਦੋ, ਇਹ ਦਰਗਾਹ ਪਤ ਪ੍ਰਵਾਨ ਹੈ, ਇਹਦੀ ਮੈਨੂੰ ਪਰਵਾਹ ਹੈ, ਬਾਕੀ ਕਿਸੇ ਦੀ ਪਰਵਾਹ ਹੈ ਨਹੀਂ।
ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਜਪ ਆਦ। सच जुगाद सच आद सच जुगाद सच
अचार्य एक सुनोरे पंडिया अब किस कहने न जाई सुर नाल गण गंधर्व जिन मोहे त्रिभुवन मेखुली लाई राजा राम अनहंद किंगरी बाजै जाकी दृष्ट नाद लिव लागै रहाओ भाठी गगन सिंघिया अरचुंगिया कनक कलस इक पाया तिसमह तार चुए अत निर्मल रसमह रसन चुआया एक जु बात अनूप बनी है पवन प्याला साजिया तीन भवन में एको जोगी कहो कमन है राजा ऐसे ज्ञान प्रगटिया प्रखोतम कहो कबीर रंग राता और दुनी सब भरम भुलानी मन राम रसायन माता अचार्य एक सुनोरे पंडिया अब किच कहन न जाई
जेडी गल नू अचार्य कहंदा है कबीर अचार्य एक सुनोरे पंडिया
अचार्य एक सुनोरे पंडिया अब किच कहन न जाई
ਅਬ ਕੁਛ ਕਹਿਣ ਨਾ ਜਾਈ ਇਹਨੂੰ ਬਿਸਮਾਦ ਕਿਹਾ ਨਾ ਗੁਰੂ ਨਾਨਕ ਨੇ ਅਚਾਰਜ ਦਾ ਇਹਨੂੰ ਬਿਸਮਾਦ ਉਹਨਾਂ ਨੇ ਕਿਹਾ ਜਿਸ ਵਕਤ ਨਾਦ ਸੁਣਿਆ ਕਬੀਰ ਨੂੰ ਕਾਮਯਾਬ ਹੋਇਆ ਉਦੋਂ ਇਹ ਗੱਲ ਕਹੀ ਹੈ ਕਿਉਂਕਿ ਉੱਪਰ ਜਿਹੜੀ ਗੱਲ ਕਹੀ ਹੋਈ ਹੈ ਨਾਮ ਬੂਝ ਪਰਮ ਪਦ ਪਾਈ ਜਿਹਨੇ ਨਾਮ ਨੂੰ ਬੁੱਝ ਲਿਆ ਜਿਹੜਾ ਸ਼ਬਦ ਨਾਲ ਜੁੜ ਗਿਆ ਹੁਕਮ ਨਾਲ ਜੁੜ ਗਿਆ ਹੁਕਮ ਬੂਝ ਬਲਕੇ ਹੁਕਮ ਨੂੰ ਬੁੱਝਣ ਦੀ ਆਖਰੀ ਲਾਈਨ ਸੀ ਉਤਲੇ ਸ਼ਬਦ ਦੀ ਆਖਰੀ ਪੰਕਤੀ ਹੈ ਹੁਕਮ ਨੂੰ ਬੁੱਝਣ
ਹੁਕਮ ਪਛਾਣ ਤਾਂ ਖਸਮੇ ਮਿਲਣਾ
ਹੁਕਮ ਪਛਾਣ ਤਾਂ ਖਸਮੇ ਮਿਲਣਾ ਗੁਰੂ ਨਾਨਕ ਕਹਿੰਦਾ ਹੁਕਮ ਬੂਝ ਪਰਮ ਪਦ ਪਾਈ ਗੱਲ ਤਾਂ ਇੱਕੋ ਹੀ ਹੈ ਨਾ ਹੁਣ ਹੁਕਮ ਜਦ ਪਛਾਣਿਆ ਉਹ ਅਚਾਰਜ ਹੋਇਆ ਜਿਹੜੀ ਜਿਹੜਾ ਕੁਛ ਮਾਲਾ ਤੋਂ ਪ੍ਰਾਪਤ ਕਰਨਾ ਚਾਹੁੰਦਾ ਸੀ ਮਾਲਾ ਵਾਲਿਆਂ ਨੇ ਤਾਂ ਕਿਹਾ ਸੀ ਦਰਸ਼ਨ ਹੋਊਗਾ ਦਰਸ਼ਨ ਕਿਹਾ ਜਾ ਹੋਊਗਾ ਜਿਹੀ ਭਾਵਨਾ ਉਹ ਲਿਖ ਦਿੱਤਾ ਨਾ ਉਹਦੇ ਚ ਜੈਸੀ ਜੈਸੀ ਭਾਵਨਾ ਕਿਸੇ ਦੀ ਹੁੰਦੀ ਉਸ ਰੂਪ ਚ ਕਹਿੰਦੇ ਦਰਸ਼ਨ ਦੇ ਜਾਂਦੇ ਫਿਰ ਤਾਂ ਸਾਡੀ ਮਰਜ਼ੀ ਹੋਈ ਉਹਦੇ ਰੂਪ ਬਣਾਉਣੇ ਪਰਮੇਸ਼ਰ ਦੇ ਉਹਦਾ ਆਪਣਾ ਤਾਂ ਕੋਈ ਰੂਪ ਹੀ ਨਾ ਹੋਇਆ ਕਿੱਡੀ ਗਲਤ ਗੱਲ ਕਹੀ ਹੋਈ ਹੈ ਕਹਿੰਦੇ ਜੈਸੀ ਕਿਸੇ ਦੀ ਭਾਵਨਾ ਹੁੰਦੀ ਇੱਛਾ ਹੁੰਦੀ ਉਹ ਜਿਹਾ ਬਣ ਕੇ ਦਰਸ਼ਨ ਦੇ ਤਾਂ ਉਹਦਾ ਫਿਰ ਅਸਲੀ ਰੂਪ ਤਾਂ ਕੋਈ ਵੀ ਨਹੀਂ ਤਾਂ ਸਾਡੀ ਇੱਛਾ ਅਨੁਸਾਰ ਰੂਪ ਹੈ ਇਹ ਧਰਮ ਦੇ ਨਾਂ ਤੇ ਫਰੋਡ ਹੈ ਝੂਠ ਹੈ ਅਗਰ ਕਿਸੇ ਨੂੰ ਅੱਜ ਤਾਈਂ ਏਦਾਂ ਦਰਸ਼ਨ ਹੋਇਆ ਹੀ ਨਹੀਂ ਬਾਹਰੋਂ ਅੱਖਾਂ ਨਾਲ ਹੋਣ ਦਰਸ਼ਨ ਉਹ ਤਾਂ ਮਾੜਾ ਤਾਂ ਫੇਰਦਾ ਵੀ ਸ਼ਾਇਦ ਉਹ ਗੱਲ ਸੱਚ ਹੈ ਜਦ ਉਹ ਮੰਨ ਗਏ ਵੀ ਇਹ ਗੱਲ ਝੂਠ ਹੈ ਕਿਸੇ ਨੂੰ ਨਾ ਦਰਸ਼ਨ ਹੋਇਆ ਨਾ ਏਦਾਂ ਹੁੰਦਾ ਆਈ ਹੈ ਸੰਸਾਰੀ ਮਾਨਤਾ ਹੋ ਜਾਂਦੀ ਹੈ ਰਿਧ ਸਿਧਾਉਣ ਲੱਗ ਜਾਂਦੀ ਹੈ ਮਾਇਆ ਉਹ ਤਾਂ ਮਾਇਆ ਬਣਨੀ ਦਿੱਤੀ ਸੰਤ ਤੂੰ ਬਣਿਆ ਨਹੀਂ ਉਹ ਜਾਂ ਤੂੰ ਕੰਮ ਕਰਕੇ ਖਾਣਾ ਕਿਤੇ ਡੇਰਾ ਬਣਿਆ ਹੁੰਦਾ ਤੇਰਾ ਕੋਈ ਮੰਦਰ ਬਣਿਆ ਹੁੰਦਾ ਬਾਹਰ ਚੜਾਵਾ ਚੜਦਾ ਲਾਈਨਾਂ ਲੱਗੀਆਂ ਹੁੰਦੀਆਂ ਉਹ ਕੰਮ ਹੋਇਆ ਨਹੀਂ ਤੈਨੂੰ ਤਾਂ ਨਹੀਂ ਤੇਰਾ ਜੀ ਲੱਗਦਾ ਮਾੜਾ ਚ ਉਹ ਕਹਿੰਦਾ ਮੈਂ ਉਹਦੇ ਖਾਤਰ ਰੋਟੀ ਖਾਤਰ ਤਾਂ ਮੈਂ ਕੰਮ ਨਹੀਂ ਕੀਤਾ ਰੋਟੀ ਦਾ ਮੈਂ ਹੱਥ ਪੈਰਾਂ ਨਾਲ ਕਮਾਉਂ ਮੇਰਾ ਜਿਹੜਾ ਮਸਲਾ ਹੈ ਉਹ ਮਸਲਾ ਜਿਹੜਾ ਤੁਸੀਂ ਕਹਿੰਦੇ ਕੁਛ ਪ੍ਰਾਪਤੀ ਹੁੰਦੀ ਹੈ ਧਰਮ ਤੋਂ ਜਿਹੜੀ ਪ੍ਰਾਪਤੀ ਹੈ ਉਹ ਦੋ ਉੱਥੋਂ ਕੁਛ ਹੁੰਦੀ ਹੋ ਨਹੀਂ ਸੀ ਹੁੰਦੀ ਤਾਂ ਹੋਊਗੀ ਪ੍ਰਾਪਤੀ ਜ਼ਰੂਰ ਕਬੀਰ ਨੇ ਕਿਹਾ ਇਹ ਨਹੀਂ ਗੱਲ ਪਰ ਇਹਨਾਂ ਵਾਲੇ ਧਰਮ ਤੋਂ ਨਹੀਂ ਹੁੰਦੀ ਤੁਹਾਡੇ ਵਾਲੇ ਧਰਮ ਤੋਂ ਨਹੀਂ ਹੁੰਦੀ ਤਾਂ ਉਹ ਕਹਿੰਦਾ ਹਮਰੇ ਕੋਲ ਕੌਣ ਹੈ ਰਾਮ ਕਹੋ ਕਬੀਰ ਕਹਾ ਕਹੂਗਾ ਅੱਗੇ ਜਾ ਕੇ ਇਸ ਮਾਲਾ ਫੇਰਨ ਵਾਲਿਆਂ ਲਈ ਕੁਲ ਦੇਵੀ ਤਾਂ ਕਿਸੇ ਨੇ ਰਾਮ ਦੱਸਿਆ ਹੀ ਨਹੀਂ ਅਜੇ ਤੱਕ ਇਹ ਜਾਂਦਾ ਰਾਮ ਬਾਰੇ ਕੋਈ ਗਿਆਨ ਨਹੀਂ ਕਰਾਇਆ ਹਮਰੇ ਕੋਲ ਕੌਣ ਹੈ ਰਾਮ ਕਹੋ ਕਿਹਨੇ ਕਿਹਾ ਰਾਮ ਉਹਨਾਂ ਨੂੰ ਇਹ ਕਹਿੰਦਾ ਮਾਲੇ ਵਾਲੇ ਨੂੰ ਦੱਸੋ ਕਿਹਨੇ ਰਾਮ ਬਾਰੇ ਦੱਸਿਆ ਰਾਮ ਦਾ ਗਿਆਨ ਕਿਹਨੇ ਕਰਾਇਆ ਜਬਕਿ ਮਾਲਾ ਲਈ ਨਪੁੱਤੇ ਤਬ ਤੇ ਸੁੱਖ ਨਾ ਪਿਓ ਤਾਂ ਹੀ ਤਾਂ ਸੁੱਖ ਨਹੀਂ ਹੋਇਆ ਸੁੱਖ ਤਾਂ ਰਾਮ ਮਿਲ ਕੇ ਹੋਣਾ ਸੀ ਰਾਮ ਬਾਰੇ ਤਾਂ ਗਿਆਨ ਹੀ ਨਹੀਂ ਹੈ ਸੁੱਖ ਤਾਂ ਹੋਣਾ ਸੀ ਫੇਰ ਪਰਦਾ ਖੋਲਿਆ ਕਬੀਰ ਨੂੰ ਮਾਲਾ ਵਾਲਿਆਂ ਦਾ ਹੁਣ ਮਾਲਾ ਛੱਡ ਕੇ ਮਗਰ ਚਲਾ ਗਿਆ, ਮਗਰ ਜਾ ਕੇ ਮਸਲਾ ਹੱਲ ਹੋ ਗਿਆ, ਦਰਸ਼ਨ ਹੋ ਗਿਆ, ਪਹਿਲੇ ਦਰਸ਼ਨ ਮਗਰ ਪਾਇਓ। ਜਦ ਦਰਸ਼ਨ ਹੁਕਮ ਬੁੱਝ ਲਿਆ ਉੱਥੇ, ਹੁਕਮ ਪਛਾਣ ਲਿਆ ਉੱਥੇ ਜਾ ਕੇ ਪੜ੍ਹ ਕੇ ਸਮਝ ਕੇ, ਫੇਰ ਅਚਰਜ ਦੀ ਗੱਲ ਕਰ ਰਿਹਾ। ਜਿਹੜਾ ਹੋਇਆ ਹੀ ਨਹੀਂ ਸੀ, ਸੁਣਿਆ ਹੀ ਨਹੀਂ ਸੀ ਕੰਮ, ਜਿਹੜਾ ਸੁਣਿਆ ਸੀ ਉਹ ਝੂਠ ਹੈ, ਜੋਗੀਆਂ ਵਾਲਾ ਧਰਮ ਸੁਣਿਆ ਸੀ ਉਹ ਝੂਠ ਹੈ, ਉਹ ਤੋਂ ਕੁਝ ਪ੍ਰਾਪਤੀ ਨਹੀਂ। ਮਾਲਾ ਵਾਲਿਆਂ ਵਾਲਾ ਧਰਮ ਸੁਣਿਆ ਸੀ ਝੂਠ ਹੈ, ਉੱਥੋਂ ਪ੍ਰਾਪਤੀ ਨਹੀਂ। ਜਿਹਦਾ ਪ੍ਰਚਾਰ ਨਹੀਂ ਸੀ ਉੱਥੋਂ ਪ੍ਰਾਪਤੀ ਹੋ ਗਈ। ਇਸ ਧਰਮ ਦਾ ਪ੍ਰਚਾਰ ਨਹੀਂ ਹੁੰਦਾ ਹੈ, ਇਸ ਕਰਕੇ ਇਹਨੂੰ ਨਵਾਂ ਕਿਹਾ, ਹਰ ਵਾਰ ਨਵਾਂ ਹੀ ਹੁੰਦਾ ਹੈ, ਪ੍ਰਚਾਰ ਨਹੀਂ ਨਾ ਹੁੰਦਾ ਇਹਦਾ। ਸਾਹਿਬ ਮੇਰਾ ਨੀਤ ਨਵਾਂ ਤਾਂ ਹੀ ਕਿਹਾ ਹੋਇਆ ਹੈ, ਕਹਾਣੀ ਵਾਲਾ ਸਾਖੀ ਵਾਲਾ ਧਰਮ ਨੀਤ ਨਵਾਂ ਨਹੀਂ ਹੁੰਦਾ, ਬਸ ਨੀਤ ਨਵਾਂ ਇਹੀ ਹੁੰਦਾ, ਸ਼ਬਦ ਵਿਚਾਰ ਨੀਤ ਨਵਾਂ ਹੀ ਹੁੰਦਾ। ਪ੍ਰਚਾਰ ਤਾਂ ਹੋਵੇ ਜੇ ਕਿਸੇ ਨੂੰ ਗਿਆਨ ਹੋਵੇ, ਜਾਂ ਗਿਆਨ ਲੁਪਤ ਹੋ ਗਿਆ ਇਹਦਾ ਪ੍ਰਚਾਰ ਕਿੱਥੋਂ ਹੋਣਾ, ਪ੍ਰਚਾਰ ਬੰਦ ਹੋ ਗਿਆ। ਅੱਜ ਗੁਰਬੰਦਾ ਪ੍ਰਚਾਰ ਬੰਦ ਹੋਇਆ ਹੈ ਤਾਂ ਹੀ ਹੈ, ਇਹਦਾ ਗਿਆਨ ਨਹੀਂ ਹੈ ਕਿਸੇ ਨੂੰ। ਗੁਰਬਾਣੀ ਸਾਡੇ ਕੋਲ ਹੋਣੀ ਹੋਰ ਗੱਲ ਹੈ, ਗੁਰਬਾਣੀ ਦੀ ਸਮਝ ਹੋਣੀ ਹੋਰ ਗੱਲ ਹੈ। ਇਸ ਕਰਕੇ ਇਹ ਜੀ ਬਾਣੀ, ਇਹ ਜਿਹਾ ਗਿਆਨ ਗ੍ਰੰਥਾਂ ਦੇ ਵਿੱਚ ਉਦੋਂ ਵੀ ਸੀ ਕਬੀਰ ਵੇਲੇ, ਮਗਰ ਪਿਆ ਸੀ ਜਿਹੜਾ ਉਹਨੇ ਪੜ੍ਹ ਲਿਆ ਉਹਨੂੰ ਸਮਝ ਆ ਗਈ, ਜਿਹਨਾਂ ਦੇ ਕੋਲ ਸੀ ਉਹਨਾਂ ਨੂੰ ਸਮਝ ਨਹੀਂ ਆਈ। ਫਰਕ ਸਿਰਫ ਇੰਨਾ, ਜਿਹਨਾਂ ਦੇ ਕੋਲ ਪਿਆ ਸੀ ਉਹਨਾਂ ਨੂੰ ਸਮਝ ਨਹੀਂ ਆਈ, ਕਬੀਰ ਨੂੰ ਸਮਝ ਆ ਗਈ। ਬੁੱਧੀ ਤੇਜ਼ ਸੀ, ਸਮਝ ਜ਼ਿਆਦਾ ਸੀ, ਕਵੀ ਸੀ, ਸੈਂਸਿਟਿਵ ਸੀ, ਜ਼ਿਆਦਾ ਗਿਆਨ ਸੀ ਉਹਨੂੰ, ਪੜ੍ਹਾਈ ਦਾ ਵੀ
ਲੋੜ ਸੀ,
ਲੋੜ ਸੀ ਉਹਨੂੰ ਸਮਝ ਆ ਗਈ। ਉਹਨੇ ਸ਼ਰਤਾਂ ਪੂਰੀਆਂ ਕਰਦੀਆਂ, ਗੁਰਬਾਣੀ 'ਚ ਕੋਈ ਸ਼ਰਤਾਂ ਨੇ, ਜਿਹੜਾ ਪੂਰੀਆਂ ਕਰਦਾ ਚਲਾ ਜਾਊ ਉਹਨੂੰ ਸਮਝ ਆ ਜਾਂਦੀ। ਗੁਰਬਾਣੀ ਵਿੱਚ ਸ਼ਰਤਾਂ ਨੇ, ਜਿਹੜਾ ਨਾਲ ਦੀ ਨਾਲ ਸ਼ਰਤ ਪੂਰੀ ਕਰੂ ਨਾਲ ਦੀ ਨਾਲ ਪੌੜੀ ਚੜੀ ਜਾਂਦਾ, ਜਾਂ ਸ਼ਰਤ ਨਹੀਂ ਪੂਰੀ ਕਰਦਾ ਫਿਰ ਇਹਦੀ ਸਮਝ ਨਹੀਂ ਆਉਂਦੀ। ਮੰਨੇ ਕੀ ਗੱਤ ਕਹੀ ਨਾ ਜਾਏ, ਜਾਂ ਮੰਨੇ ਮਾਰਗ ਠਾਕ ਨਾ ਪਾਏ, ਜੇ ਮੰਨੂਗਾ ਫਿਰ ਰਸਤੇ 'ਚ ਰੁਕਾਵਟ ਨਹੀਂ ਆਉਂਦੀ, ਜਿੱਥੇ ਮੰਨਣ ਤੇ ਹਟ ਗਿਆ ਉੱਥੇ ਪੌੜੀ ਗਾਹਾਂ ਵਾਲੀ ਨਹੀਂ ਖਿੱਚਦਾ, ਉੱਥੇ ਖੜ ਜਾਂਦਾ, ਫਿਰ ਨਹੀਂ ਸਮਝ ਆਉਂਦੀ ਇਹਦੀ। ਇਹ ਸ਼ਰਤ ਹੈ, ਮੰਨੇ ਮਾਰਗ ਠਾਕ ਨਾ ਪਾਏ ਤਾਂ ਸ਼ਰਤ ਹੈ ਸਿੱਧੀ, ਜੇ ਮੰਨੂਗਾ ਗੁਰਬਾਣੀ ਨੂੰ ਤਾਂ ਰਸਤੇ 'ਚ ਰੁਕਾਵਟ ਨਹੀਂ, ਨਹੀਂ ਉੱਥੇ ਹੀ ਬ੍ਰੇਕ ਲੱਗੇ ਹੋਏ ਨੇ। ਬ੍ਰੇਕ ਕਾਹਦੇ ਲੱਗੇ ਨੇ, ਪ੍ਰਚਾਰਕਾਂ ਨੂੰ ਮੰਨਦਾ ਕੋਈ ਨਹੀਂ ਨਾ, ਮੰਨ ਕੇ ਨਹੀਂ ਚੱਲਿਆ ਗੁਰਬਾਣੀ ਨੂੰ, ਮੰਨੇ ਤੇ ਬਿਨਾਂ ਦਾ ਗਿਆਨ ਗਾਹ ਨਹੀਂ ਹੁੰਦਾ, ਇਹਦੀ ਸਮਝ ਨਹੀਂ ਆਉਂਦੀ, ਆ ਨਹੀਂ ਸਕਦੀ ਸਮਝ। ਮੰਨਣ ਦੇ ਨਾਲੇ ਆਕਾਰ ਬੜਾ ਹੁੰਦਾ ਭਾਂਡੇ ਦਾ, ਮਨ ਸਾਫ਼ ਹੁੰਦਾ ਨਿਰਮਲ ਹੁੰਦਾ ਤਾਂ ਉਹਦੀ ਸਮਝ ਆਉਂਦੀ ਹੈ, ਬੁੱਧ ਨਿਰਮਲ ਹੁੰਦੀ ਹੈ ਤਾਂ ਸਮਝ ਆਉਂਦੀ ਹੈ। ਹਾਂ ਅਚਰਜ ਇਹ ਵੀ ਸੁਣ ਰਹੇ ਪੰਡਿਆ, ਵਿਸਵਾਦ ਹੋ ਗਿਆ ਕਬੀਰ ਨੂੰ ਵੀ, ਇਹ ਕੀ ਹੋ ਗਿਆ,
ਕਹਿਣ ਨਾ ਜਾਈ,
ਕਹਿੰਦਾ ਪੰਡਿਆ ਤੈਨੂੰ ਇੱਕ ਵਿਸਵਾਦ ਦੀ ਗੱਲ ਦੱਸਾਂ, ਹੈਰਾਨੀ ਦੀ ਗੱਲ ਦੱਸਾਂ, ਬਈ ਗੱਲ ਦੱਸਣ ਤੇ ਦੱਸਿਓ ਨਹੀਂ ਜਾ ਸਕਦੀ, ਦੱਸਾਂ ਕੀ, ਦੱਸਣ ਤੇ ਪਰੇ ਗੱਲ ਹੈ। ਹੁਣ ਆਹ ਗੱਲ ਲਿਖੀ ਹੋਈ ਹੈ ਬਈ ਬੋਲਣ ਤੇ ਪਰੇ ਹੈ, ਆਪ ਵਿੱਚ ਕਹਿਣ ਨਾ
ਜਾਈ,
ਕਹਿਣ ਨਾ ਜਾਈ, ਕਹਿਣ ਸੁਣ ਤੇ ਪਰੇ ਦੀ ਗੱਲ ਹੋ ਗਈ।
ਸੁਰ ਨਾਲ ਗਣ ਗੰਧਰਵ ਜੀ ਨੇ ਮੋਹੇ,
ਸੁਰ ਨਾਲ ਗਣ ਗੰਧਰਵ ਜੀ ਨੇ ਮੋਹੇ ਹੋਏ ਨੇ, ਮੋਹ ਜਾਲ ਚ ਫਸਾਏ ਨੇ ਸੰਸਾਰ ਚ, ਮੋਹ ਫਾਸ ਵਿੱਚ ਜਿਹਨੇ ਪਾਏ ਹੋਏ ਨੇ ਸਾਰੇ,
ਤ੍ਰਿਭਵਨ ਮੇ ਖੁਲੀ ਲਾਈ,
ਆ ਤਿੰਨੇ ਭਵਨਾ ਨੂੰ ਆਪਣੇ ਨੱਥ ਪਾ ਕੇ ਕਾਬੂ ਚ ਕੀਤਾ ਹੋਇਆ। ਮੇਖਲੀ ਕਹਿੰਦੇ ਨੇ ਤੜਾਗੀ ਨੂੰ, ਅਸਲ ਚ ਨੱਥ ਨੂੰ ਕਿਹਾ ਹੈ ਮੇਖਲੀ, ਜਿਹੜੀ ਨੱਥ ਨੱਕ ਨੱਥ ਖਸਮਤ, ਤਿੰਨੇ ਭਵਨਾ ਦੇ ਜੀ ਆਪਣੇ ਕਾਬੂ ਚ ਫਿਰ ਰੱਖੇ ਹੋਏ ਨੇ, ਬੋਝ ਫਸਾ ਕੇ ਫਿਰ ਆਪਣੇ ਕਾਬੂ ਚ ਰੱਖੇ ਨੇ। ਤ੍ਰਿਭਵਨ ਮੇਖਲੀ
ਲਾਈ, ਰਾਜਾ ਰਾਮ ਅਨਹਦ ਕਿੰਗਰੀ ਵੱਜੇ,
ਉਹ ਰਾਜਾ ਰਾਮ ਦੀ ਅਨਹਦ ਕਿੰਗਰੀ ਵੱਜੇ, ਕਿੰਗਰੀ ਹੁਕਮ ਹੈ, ਉਹ ਹੁਕਮ ਨੇ ਵੱਜ ਕੀਤੇ ਨੇ, ਉਹ ਕਿੰਗਰੀ ਮੇਰੇ ਅੰਦਰ ਵੱਜਦੀ ਹੈ, ਮੈਨੂੰ ਸੁਣਦੀ ਹੈ, ਉਹ ਕਿੰਗਰੀ ਸਰਵ ਵਿਆਪੀ ਮੈਨੂੰ ਸੁਣਨ ਲੱਗ ਗਈ, ਹੁਕਮ ਬੁੱਝ ਲਿਆ ਨਾ, ਹੁਕਮ ਸੁਣਨ ਲੱਗ ਗਿਆ, ਉਹ ਹੁਕਮ ਸੁਣਨ ਲੱਗ ਗਿਆ, ਸ਼ਬਦ ਗੁਰੂ ਪ੍ਰਗਟ ਹੋ ਗਿਆ ਅੰਦਰ,
ਰਾਜਾ ਰਾਮ ਅਨਹਦ ਕਿੰਗਰੀ ਵੱਜੇ,
ਕਿੰਗਰੀ ਵੱਜੇ ਵੱਜਦੀ ਹੈ, ਮੈਨੂੰ ਸੁਣਦੀ ਹੈ, ਵੱਜਦੀ ਸਾਰਿਆਂ ਦੇ, ਸੁਣਦੀ ਹੈ ਨੀ, ਕਿਉਂ ਨੀ ਸੁਣਦੀ ਸਾਰਿਆਂ ਨੂੰ। ਜਿੰਨਾ ਚਿਰ ਰਾਜ ਮਾਲ ਮਨ ਸ਼ੋਰ ਹੈ, ਮਾਇਆ ਦਾ ਸ਼ੋਰ ਹੈ, ਜਿੰਨਾ ਚਿਰ ਅੰਦਰ ਉਹਨਾਂ ਚਿਰ ਨੀ ਸੁਣਦੀ, ਜਿੱਥੇ ਜ਼ਿਆਦਾ ਰੌਲਾ ਪੈਂਦਾ ਹੋਵੇ ਉੱਥੇ ਘੜੀ ਦੀ ਟਿਕ ਟਿਕ ਨਹੀਂ ਸੁਣਦੀ, ਦਿਨ ਨੂੰ ਤਾਂ ਓਮ ਨਹੀਂ ਸੁਣਦੀ, ਚਾਹੇ ਸ਼ਾਂਤੀ ਵੀ ਹੋਵੇ ਉਹ ਘੜੀ ਦੀ ਟਿਕ ਟਿਕ ਤਾਂ ਸੁਣਦੀ ਹੈ ਜਦੋਂ ਬਿਲਕੁਲ ਸ਼ਾਂਤੀ ਹੋ ਜਾਏ। ਉਹ ਤਾਂ ਘੜੀ ਦੀ ਟਿਕ ਟਿਕ ਜਾਂਦੀ ਆਵਾਜ਼ ਹੈ, ਜਿਵੇਂ ਆਪਣੇ ਸਰੀਰ ਦੇ ਵਿੱਚ ਚੱਲਦੀਆਂ ਨੇ ਆਵਾਜ਼ਾਂ, ਨਬਜ਼ ਦੀ ਆਵਾਜ਼ ਆ ਜਾਵੇ ਕਿਸੇ ਨੂੰ, ਜੋਗੀ ਇਹੀ ਸੁਣਦੇ ਸੀ ਹੋਰ ਕੁਛ ਨਹੀਂ ਸੀ, ਆਪਣੇ ਸਰੀਰ ਦੀਆਂ ਆਵਾਜ਼ਾਂ। ਇਹ ਵੀ ਤੈਨੂੰ ਨੀ ਸੁਣਦੀ ਆਮ ਆਦਮੀ, ਇਹ ਵੀ ਧਿਆਨ ਨਾਲ ਸੁਣਦੀ ਹੈ ਭਾਈ, ਇੱਥੇ ਤੱਕ ਤਾਂ ਜੋਗੀਆਂ ਦਾ, ਇਹ ਉਦੋਂ ਵੀ ਗਾਹਾਂ ਦੀ ਗੱਲ ਹੈ। ਸਰੀਰ ਤੋਂ ਹਟ ਕੇ ਸਰੀਰ ਦੀਆਂ ਆਵਾਜ਼ਾਂ ਨੇ ਨਾ, ਇਹ ਤੋਂ ਗਾਹਾਂ ਫਿਰ ਉਹ ਇਹ ਉਹਨਾਂ ਸੁਣ ਲਓ, ਇਹਨਾਂ ਚ ਵੀ ਧਿਆਨ ਹਟ ਜੇ। ਇਹ ਤਿਰਕੁਟੀ ਚ ਬੈਠੇ ਤੇ ਸੁਣਦੀਆਂ ਨੇ, ਦਿਮਾਗ ਦੇ ਨਾਲ ਜੁੜੇ ਤੇ ਸੁਣਦੀਆਂ ਨੇ ਸਰੀਰ ਦੀਆਂ ਆਵਾਜ਼ਾਂ, ਜਾਂ ਦਿਮਾਗ ਛੱਡ ਜਾਵੇ ਫਿਰ ਉਹ ਆਵਾਜ਼ ਸੁਣਦੀ ਹੈ, ਉਦੋਂ ਅੱਗੇ ਚਲਾ ਜਾਵੇ ਹਿਰਦੇ ਚ। ਬੁੱਧ ਕੱਲੀ ਰਹਿ ਜਾਵੇ, ਨਰੋਲ ਕੱਲੀ ਬੁੱਧ ਰਹਿ ਜਾਵੇ, ਟੱਚ ਨਾ ਕਰੇ ਮਾਇਆ ਨੂੰ, ਜਾਂ ਮਾਇਆ ਨੂੰ ਟੱਚ ਨੀ ਬੁੱਧ ਕਰਦੀ ਨਾ, ਸਪਰਸ਼ ਨੀ ਕਰਦੀ ਮਾਇਆ ਨੂੰ, ਮਾਂ ਨਾਲ ਬੁੱਧ ਜਾਂ ਮਾਇਆ ਦਾ ਸਪਰਸ਼ ਬੰਦ ਕਰ ਦੇਣ ਫਿਰ ਨਿਰਾਕਾਰ ਉਹ ਗੱਲ ਸੁਣਦੀ ਹੈ। ਜੇ ਮਾਇਆ ਦਾ ਸਪਰਸ਼ ਬੰਦ ਕਰਨ ਫਿਰ ਜੁੜ ਲਗਾ ਦੇਣ, ਸਵਾਲ ਇਹ ਹੈ, ਫਿਰ ਜੁੜਦੇ ਨੇ ਆਕਾਸ਼ ਨਾਲ, ਆਕਾਸ਼ ਨਾਲ ਜੁੜ ਕੇ ਹੀ ਆਕਾਸ਼ਬਾਣੀ ਸੁਣਦੀ ਹੈ। ਆਕਾਸ਼ ਮਾਇਆ ਤੋਂ ਅੱਡ ਹੈ, ਆਕਾਸ਼ ਚੋਂ ਮਾਇਆ ਪੈਦਾ ਹੋਈ ਹੋਈ ਹੈ, ਮਾਇਆ ਛੱਡ ਕੇ ਮਨ ਬੁੱਧ ਫਿਰ ਆਕਾਸ਼ ਨਾਲ ਜੁੜ ਜਾਂਦੇ ਨੇ, ਉੱਥੇ ਹੀ ਕਾਸ਼ੀ ਤੇ ਧੁਨ ਪੈਦਾ ਹੁੰਦੀ ਹੈ, ਉੱਥੋਂ ਹੀ ਇਹ ਧੁਨ ਪੈਦਾ, ਕਾਸ਼ੀ ਤੇ ਧੁਨ ਉਪਜਾ
ਧੁਨ
ਕਾਸ਼ੀ ਜਾਏ, ਆਕਾਸ਼ ਨਾਲ ਜੁੜ ਕੇ ਸੁਣਦੀ ਹੈ ਆਕਾਸ਼ਬਾਣੀ। ਸਰੀਰ ਨਾਲ ਜੁੜੇ ਨੂੰ ਆਕਾਸ਼ਬਾਣੀ ਕਿਸੇ ਨੂੰ ਸੁਣੀ ਹੋਵੇ ਗਲਤ ਗੱਲ ਹੈ, ਸਰੀਰ ਨਾਲ ਜੁੜੇ ਨੂੰ ਸਰੀਰ ਦੇ ਵਿੱਚ ਜਿਹੜੀ ਪੈਦਾ ਹੁੰਦੀ ਹੈ ਆਵਾਜ਼, ਸਰੀਰ ਦੇ ਵਿੱਚ ਬਹੁਤ ਕੁਝ ਆਵਾਜ਼ਾਂ ਪੈਦਾ ਹੁੰਦੀਆਂ ਨੇ, ਸਾਂਸਾਂ ਪੈਦਾ ਹੁੰਦੀ ਹੈ, ਖਾਣਾ ਹਜ਼ਮ ਹੁੰਦਾ, ਹਾਰਟ ਚੱਲਦਾ, ਫੇਫੜਾ ਸਾਹ ਲੈਂਦਾ, ਬਹੁਤ ਕੁਛ ਹੈ, ਡਾਕਟਰ ਵੀ ਸੁਣਦੇ ਨੇ ਆਵਾਜ਼, ਇਹ ਸਟੈਥੋਸਕੋਪ ਨਾਲ ਨਵੇਂ ਚੱਲਦੀ ਹੈ, ਖੂਨ ਦਾ ਦੌਰਾ ਹੈ, ਵਾਲ ਬਰਬ ਨੇ ਬੋਲਦੇ ਨੇ, ਵਾਲ ਨੇ ਜਿਹੜੇ ਪੰਪਿੰਗ ਹੁੰਦੀ ਹੈ ਖੂਨ ਦੀ, ਉਹ ਆਵਾਜ਼ਾਂ ਇਹ ਸਰੀਰ ਨਾਲ ਜੁੜ ਕੇ ਸੁਣਦੀਆਂ ਨੇ ਤ੍ਰਿਕੁਟੀ ਚ, ਉਦੋਂ ਗਾਹ ਉਦੋਂ ਸਮਦਾਰ ਸੁਣਦੀਆਂ ਨੇ। ਰਾਜਾ ਰਾਮ ਆਨੰਦ ਕਿੰਗਰੀ ਬਾਜਾ
ਜਾ ਕੇ ਦ੍ਰਿਸ਼ਟ ਨਾਦ ਲੈ ਲਾਗਾ,
ਜਾ ਕੇ ਦ੍ਰਿਸ਼ਟ ਜਦੋਂ ਉਹ ਦ੍ਰਿਸ਼ਟਮਾਨ ਹੋ ਜਾਂਦੀ ਹੈ ਨਾ ਕਿੰਗਰੀ, ਜਦੋਂ ਉਹ ਸ਼ਬਦ ਨਾਲ ਜੁੜ ਜਾਂਦਾ ਹੈ ਫਿਰ ਨਾਦ ਨਾਲ ਲਿਬ ਲੱਗਦੀ, ਉਹ ਨਾਦ ਧੋਨੇ ਹੈ, ਸੁਰ ਤਾਂ ਧੋਨਾ ਚੇਲਾ, ਸ਼ਬਦ ਗੁਰੂ ਸੁਰਤ ਤੋਂ ਨਾ
ਚੇਲਾ,
ਉਹ ਧੁਨੀ ਦੇ ਨਾਲ ਸੁਰਤ ਜੁੜਦੀ ਹੈ, ਉਹ ਧੁਨੀ ਗੁਰੂ ਹੈ, ਸੁਰਤ ਧਿਆਨ ਮਨ ਇਹ ਚੇਲਾ, ਇੱਥੇ ਆ ਕੇ ਸ਼ਬਦ ਗੁਰੂ ਸੁਰਤ ਤੋਂ ਨਾ
ਚੇਲਾ
ਚੇਲਾ, ਇੱਥੇ ਆ ਕੇ ਉਹ ਗੁਰੂ ਹੈ, ਉਦੋਂ ਪਹਿਲਾ ਗਿਆਨ ਗੁਰੂ ਹੈ, ਹੋਰ ਕੋਈ ਗੁਰੂ ਹੀ ਨਹੀਂ ਹੈ ਸੰਸਾਰ ਚ, ਗੁਰਬਾਣੀ ਅਨੁਸਾਰ ਇਹ ਗਿਆਨ ਗੁਰੂ ਹੈ, ਸ਼ਬਦ ਉਪਦੇਸ਼ ਗੁਰੂ ਹੈ, ਉਪਦੇਸ਼ ਗੁਰੂ ਤਾਂ ਕਹਿੰਦੇ ਆ ਕਿਉਂਕਿ ਗਿਆਨ ਉਪਦੇਸ਼ ਦੇ ਵਿੱਚ, ਗਿਆਨ ਸਿੱਧ ਆ ਨਹੀਂ ਸਕਦਾ ਬਿਨਾਂ ਉਪਦੇਸ਼ ਦੇ, ਉਪਦੇਸ਼ ਦੇ ਬਿਨਾਂ ਗਿਆਨ ਨਹੀਂ ਆ ਸਕਦਾ, ਪੌਣ ਦੇ ਬਿਨਾਂ ਉਪਦੇਸ਼ ਨਹੀਂ ਹੋ ਸਕਦੀ, ਪੌਣ ਗੁਰੂ ਵੀ ਤਾਂ ਕਹਿੰਦੇ, ਹਵਾ ਦੇ ਬਿਨਾਂ ਉਪਦੇਸ਼ ਨਹੀਂ ਹੋ ਸਕਦਾ, ਪੌਣ ਕੀ ਬਾਣੀ ਹੁੰਦੀ ਹੈ, ਉਹ ਇੱਕੋ ਹੀ ਗੁਰੂ ਦੀ ਗੱਲ ਹੈ, ਉਹ ਪੌਣ ਗੁਰੂ ਕਹਿ ਲਓ, ਸ਼ਬਦ ਗੁਰੂ ਕਹਿ ਲਓ, ਜਾਂ ਗਿਆਨ ਗੁਰੂ ਕਹਿ ਲਓ, ਇੱਕ ਦੇ ਵਿੱਚ ਰਹੇ ਤਿੱਲੇ, ਇੱਕ ਦੇ ਹੀ ਵੱਖਰੇ ਵੱਖਰੇ ਨੋਡ, ਕਿਉਂਕਿ ਪੌਣ ਦੇ ਬਿਨਾਂ ਗੱਲ ਨਹੀਂ ਕਹੀ ਜਾ ਸਕਦੀ, ਬੋਲਿਆ ਨਹੀਂ ਜਾ ਸਕਦਾ, ਬੋਲੇ ਦੇ ਬਿਨਾਂ ਗਿਆਨ ਨਹੀਂ ਦਿੱਤਾ ਜਾ ਸਕਦਾ, ਗਿਆਨ ਗੁਰੂ ਹੈ ਉਹ ਹੈ।
ਰਹਾਉ ਭਾਠੀ ਗਗਨ ਸਿੰਘਿਆ ਚੁੰਘਿਆ ਕਣਕ ਕਲਸ਼ ਇੱਕ ਪਾਇਆ,
ਭਾਠੀ ਗਗਨ ਜਿਹੜਾ ਗਗਨ ਸੀ ਨਾ ਮੇਰਾ ਹਿਰਦਾ ਸੀ, ਉਹ ਭਾਠੀ ਹੈ, ਭਾਠੀ ਦੇ ਵਿੱਚ ਮਾਇਆ ਸੜਦੀ ਹੈ, ਹੋਰ ਨਹੀਂ ਕੋਈ ਸੜਦਾ, ਪਰਦੇਸੀ ਕੇ ਘਾਗਰੇ ਚਾਹੁੰਦੇ ਸਲਾਗਾ ਆਗ, ਫਿਰਦਾ ਜਲ ਕੋਇਲਾ ਪਾਈ ਤਾਂਗੇ ਆਂਚ ਨਾ ਲਾਗ। ਇਹ ਤੇ ਸੱਚ ਜਿਵੇਂ ਕੋਠਾਲੀ ਚ ਸੋਨਾ ਪਾਇਆ ਹੋਇਆ ਪਹਾੜੇ ਤੇ ਗਰਮ ਕਰ ਦਈਏ ਖੋਟ ਖੋਟ ਅੱਡ ਹੋ ਜਾਂਦੀ ਹੈ ਸੋਨਾ ਅੱਡ ਹੋ ਜਾਂਦਾ। ਹਿਰਦੇ ਚ ਜਦ ਬ੍ਰਹਮਗਨ ਪ੍ਰਗਟ ਹੋਈ ਹੈ ਬ੍ਰਹਮਗਨ ਪ੍ਰਗਟ ਹੋਈ ਹੈ ਭਾਠੀ ਹੈ ਜਦੋਂ ਨਾਮ ਦੀ ਭੁੱਖ ਪ੍ਰਗਟ ਹੋਈ ਹੈ। ਬ੍ਰਹਮ ਅਗਨ ਬਿਨਾਂ ਨਾਮ ਦੀ ਭੁੱਖ ਪ੍ਰਗਟੇ ਨਹੀਂ ਹੁੰਦੀ। ਅਸਲ ਬ੍ਰਹਮ ਗਿਆਨ ਦੀ ਭੁੱਖ ਹੈ, ਬ੍ਰਹਮ ਗਿਆਨ ਦੀ ਭੁੱਖ ਹੈ, ਨਾਮ ਦੀ ਭੁੱਖ ਹੈ, ਹੋਰ ਕੀ ਹੈ? ਸੱਚੇ ਨਾਮ ਕੀ ਲੱਗੇ ਭੁੱਖ? ਉਹੀ ਬ੍ਰਹਮ ਅਗਨ ਹੈ, ਉਹ ਭੁੱਖ ਅਗਨ ਹੁੰਦੀ ਹੈ, ਭੁੱਖ ਅਗਨ ਨਹੀਂ ਹੁੰਦੀ। ਭੁੱਖ ਅਗਨ ਖਾਈ ਚੱਲੀਏ ਦੁੱਖ ਦੁੱਖਾਂ ਨੂੰ ਖਾਂਦੀ ਨੀ, ਉਹ ਅੱਗ ਲੱਕੜਾਂ ਨੂੰ ਖਾਂਦੀ ਨੀ, ਤੇਲ ਨੂੰ ਖਾਂਦੀ ਨੀ, ਉਹ ਭੁੱਖੇ ਅੱਗ ਹੈ। ਅੱਗ ਜਿਹੜੀ ਭੁੱਖ ਹੈ ਉਹੀ ਅੱਗ ਹੈ, ਉਹ ਕੀ ਖਾਗੀ? ਮਾਇਆ ਸਭ ਖਾਗੀ, ਮਾਇਆ ਜਾਲਤੀ ਉਹਨੇ, ਕੀ ਰਹਿ ਗਿਆ? ਉੱਥੇ ਸੱਚ ਰਹਿ ਗਿਆ, ਸਿਰਫ ਸੱਚ ਤੋਂ ਬਿਨਾਂ ਸਭ ਕੁਛ ਸੜ ਦਿੱਤਾ। ਪਾਠੀ ਗਗਨ ਹਿਰਦੇ ਦੀ ਪੱਠੀ ਬਣ ਗਈ, ਮਾਇਆ ਜਾ ਨਹੀਂ ਸਕਦੀ ਅੰਦਰ। ਜਿਵੇਂ ਸੋਨਾ ਜਦ ਪਿਘਲਦਾ ਤਾਂ ਖੋਟ ਆਪੇ ਉੱਪਰ ਧਰ ਜਾਂਦੀ ਹੈ, ਬਾਹਰ ਆ ਜਾਂਦੀ, ਖੋਟ ਅਲੱਗ ਆਪੇ ਹੋ ਜਾਂਦੀ ਹੈ। ਟਾਂਕਾ ਜਿੰਨਾ ਲੱਗਿਆ ਹੁੰਦਾ ਲਾਤਾਂ ਬਾਹਰ ਪਿੱਤਲ ਆਪੇ ਉੱਤੇ ਆ ਜਾਂਦਾ, ਸੋਨਾ ਪਿਘਲ ਜਾਂਦਾ ਉਹ ਵੀ ਪਿਘਲਿਆ ਉੱਤੇ ਧਰ ਜਾਂਦਾ, ਥੱਲੇ ਰਹਿ ਜਾਂਦਾ। ਮਾਇਆ ਅੱਡ ਆਪੇ ਹੋ ਗਈ, ਸਰੀਰ ਆਪੇ ਅੱਡ ਹੋ ਗਿਆ। ਸਿੰਘਿਆ
ਔਰ ਚੁੰਮਿਆ,
ਸਿੰਘਿਆ ਹੁੰਦਾ ਵਿਚਾਰ, ਜਦ ਇੱਥੇ ਸ਼ਬਦ ਵਿਚਾਰ ਕੀਤੀ ਹਿਰਦੇ ਚ ਬੈਠ ਕੇ ਗੁਰਬਾਣੀ, ਉਹ ਜਿਹੜਾ ਗਿਆਨ ਵਿਚਾਰਿਆ, ਉਹ ਜਿਹੜੇ ਗ੍ਰੰਥ ਵਿਚਾਰੇ ਨੇ ਉੱਥੇ, ਮਗਰ ਇਸ ਅਵਸਥਾ ਚ ਵਿਚਾਰੀ ਹੈ ਬਾਣੀ, ਗੁਰਬਾਣੀ ਵੀ ਇਸੇ ਅਵਸਥਾ ਚ ਵਿਚਾਰ ਹੋਊ। ਜੈ ਕਰ ਕੀਰਤੀ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਰਜਣਹਾਰੋ। ਜਿਹੜੀ ਅਵਸਥਾ ਚ ਬੈਠ ਕੇ ਗੁਰਬਾਣੀ ਲਿਖੀ ਗਈ ਹੈ ਉਸ ਅਵਸਥਾ ਤੋਂ ਘੱਟ ਵਿੱਚ ਵਿਚਾਰੀ ਹੋ ਨਹੀਂ ਜਾ ਸਕਦੀ। ਵਿਚਾਰੀ ਤਾਂ ਪਹਿਲਾਂ ਵੀ ਜਾਊਗੀ ਪਰ ਪੂਰੇ ਅਰਥ ਨਹੀਂ ਮਿਲਣੇ, ਉੱਥੇ ਜਾ ਕੇ ਪੂਰੀ ਸਮਝ ਨਹੀਂ ਮਿਲਣੀ, ਪੂਰਾ ਮੱਖਣ ਨਹੀਂ ਮਿਲਣਾ। ਪੂਰਾ ਮੱਖਣ ਜਦ ਮਿਲਣੇ ਜਾਂ ਉਸ ਅਵਸਥਾ ਚ ਚਲਾ ਜਾਊਗਾ ਆਦਮੀ, ਕਿਉਂਕਿ ਬ੍ਰਹਮ ਗਿਆਨੀ ਕੀ ਗਾਤ ਹੈ ਇਹ, ਬ੍ਰਹਮ ਗਿਆਨੀ ਜਾਣੇ ਦੂਆ ਕਿਵੇਂ ਜਾਣ ਲੂਗਾ? ਬ੍ਰਹਮ ਗਿਆਨੀ ਕੀ ਗਤੀ ਹੈ ਨਾ, ਹੈ ਬ੍ਰਹਮ ਗਿਆਨੀ ਦੀ ਅਵਸਥਾ ਹੈ, ਉਹਨੇ ਉਸ ਅਵਸਥਾ ਚ ਗੱਲ ਲਿਖੀ ਹੈ। ਬ੍ਰਹਮ ਗਿਆਨੀ ਜਾਣੇ ਉਸ ਅਵਸਥਾ ਦੇ ਵਿੱਚ ਜਾ ਕੇ ਪੂਰਾ ਚੋਂ ਮੱਖਣ ਨਿਕਲਣਾ ਨਹੀਂ ਰਹਿੰਦਾ, ਚਲਿਆ ਜਾਣਾ ਮੱਖਣ ਚੋਂ। ਜੇ ਜਿਵੇਂ ਹੁਣ ਵਿਦਵਾਨਾਂ ਨੇ ਰੜਕਿਆ ਉੱਥੇ ਤੱਤ ਰਿਹਾ ਹੀ ਨੀ, ਤੱਤੇ ਖਤਮ ਕਰਤਾ ਉਹਨਾਂ ਨੇ, ਉਹ ਤਾਂ ਤੱਤੇ ਨਸ਼ਟ ਕਰਤਾ। ਟੀਕਾਕਰਨ ਦਾ ਤੱਤ ਬਿਲਕੁਲ ਨਸ਼ਟ ਕੀਤਾ ਹੋਇਆ, ਤੱਤ ਦੱਸੋ ਕਿੱਥੇ, ਤੱਤ ਕੋਈ ਦਿਖਾਓ, ਤੱਤ ਕਿੱਥੇ, ਕਿੱਥੇ ਤੱਤ ਦਾ ਪ੍ਰਚਾਰ ਹੋ ਰਿਹਾ? ਸਹਿਜ ਅਵਸਥਾ ਜੋ ਉਹਨਾਂ ਦਾ ਮਨ ਸਹਿਜ ਅਵਸਥਾ ਜੇ ਨਹੀਂ ਹੈ, ਮਾਇਆਧਾਰੀ ਨੇ ਸਾਰੇ, ਮਾਇਆਧਾਰੀ ਇਹਨੂੰ ਵਿਚਾਰ ਨਹੀਂ ਕਰ ਸਕਦਾ। ਜਦੋਂ ਮਨ ਸਹਿਜ ਹੋ ਜਾਂਦਾ ਮਾਇਆਧਾਰੀ ਰਹਿੰਦਾ ਹੀ ਨਹੀਂ, ਟਿਕਿਆ ਹੋਇਆ ਮਨ ਉਹ ਤਾਂ ਹੀ ਕਹਿ ਸਹਿਜੇ ਬੁਲਾਓ ਜੈਸੇ ਤੱਤ ਰਿਹਾ ਜੀ, ਟਿਕਿਆ ਹੋਇਆ ਮਨ ਬੁਲਾਊ। ਮਨ ਟਿਕਿਆ ਹੋਇਆ ਤਾਂ ਕਬੀਰ ਦਾ, ਉਹਨਾਂ ਦਾ ਟਿਕਿਆ ਨਹੀਂ ਸੀ ਹੋਇਆ ਜਿਹੜੇ ਉੱਥੇ ਸੀ, ਜਿਨ੍ਹਾਂ ਦੇ ਕੋਲ ਗੁਰਬਾਣੀ ਸੀ ਉਹਨਾਂ ਦਾ ਮਨ ਟਿਕਿਆ ਨਹੀਂ ਸੀ ਹੋਇਆ, ਕਬੀਰ ਦਾ ਟਿਕਿਆ ਹੋਇਆ ਸੀ, ਉਹਨੂੰ ਸਮਝ ਆ ਗਈ ਦੋਇਆਂ ਨੂੰ ਆਈ ਨਹੀਂ। ਜਿੱਥੇ ਵੀ ਕੋਈ ਬੈਠਾ ਹੋਊ ਟਿਕਿਆ ਹੋਇਆ ਮਨ ਵਾਲਾ ਉਹਨੂੰ ਸਮਝ ਆਜੂ, ਜ਼ਰੂਰੀ ਨਹੀਂ ਵੀ ਅੰਮ੍ਰਿਤਸਰ ਜਾਂ ਅਨੰਦਪੁਰ ਸਾਹਿਬ ਹੀ ਹੋਣੀ ਹੈ ਸਮਝ, ਕਿਤੇ ਇਹ ਜਗ੍ਹਾ ਨਾਲ ਕੋਈ ਸੰਬੰਧ ਨਹੀਂ ਹੈ। ਕੋਸੇ ਜਗ੍ਹਾ ਨਾਲ ਕੋਈ ਸੰਬੰਧ ਨਹੀਂ ਹੈ। ਜਿਹੜੇ ਸੰਬੰਧ ਜੋੜਦੇ ਤੇ ਹੁਣ ਦੇ ਹੁਣ ਤੇ ਜੋੜਦੇ ਰਹੇ, ਹੁਣ ਸਾਬਤ ਹੋ ਜੂਗਾ, ਹੁਣ ਸਾਬਤ ਹੋ ਜੂਗਾ ਵੀ ਸਭ ਝੂਠ ਸੀ ਉਹਨਾਂ ਦਾ। ਸਮੇਂ ਸਮੇਂ ਸਿਰ ਝੂਠ ਸਾਬਤ ਹੋਈ ਜਾਂਦਾ ਹੁੰਦਾ, ਸਾਬਤ ਹੋ ਜਾਣਾ ਵੀ ਜੇ ਉੱਥੇ ਸੀ ਕੁਛ ਤੁਹਾਨੂੰ ਗਿਆਨ ਕਿਉਂ ਨਾ ਹੋਇਆ। ਕਾਸ਼ੀ ਦੇ ਵਿੱਚ ਉਹ ਕਹਿੰਦੇ ਸ਼ਿਵਕੀਪੁਰੀ ਹੈ, ਕਬੀਰ ਨੇ ਰੱਦ ਕਰਤਾ ਇਹ ਕਾਸ਼ੀ ਨਹੀਂ, ਸ਼ਿਵਕੀਪੁਰੀ ਬਸਿਆ ਬੁੱਧ ਸਾਰ, ਸ਼ਿਵਕੀਪੁਰੀ ਉੱਥੇ ਹੋ ਸਕਦੀ ਹੈ ਜਿੱਥੇ ਸਾਰ ਬੁੱਧ ਵਸਦੀ ਹੈ, ਕਾਸ਼ੀ ਚ ਸਾਰ ਬੁੱਧ ਹੈ ਨਹੀਂ। ਸਾਰ ਬੁੱਧ ਮਗਰ ਵੀ ਨਹੀਂ ਸੀ, ਸਾਰ ਬੁੱਧ ਨਹੀਂ ਸੀ ਮਗਰ, ਸਾਰ ਬੁੱਧ ਦਾ ਗਿਆਨ ਸੀ ਮਗਰ, ਮਗਰ ਗੁਰਬਾਣੀ ਚ ਸਾਰ ਬੁੱਧ ਦਾ ਗਿਆਨ ਹੈ, ਗੁਰਬਾਣੀ ਸਾਰ ਬੁੱਧ ਨਹੀਂ ਹੈ, ਬੁੱਧ ਨਹੀਂ ਹੁੰਦੀ ਇਹਦੇ ਵਿੱਚ, ਗਿਆਨ ਹੁੰਦਾ ਅੱਖਾਂ ਚ ਗਿਆਨ ਹੁੰਦਾ, ਬੁੱਧੀ ਨਹੀਂ ਹੁੰਦੀ, ਬੁੱਧੀ ਦਾ ਚੇਤਨ, ਬੁੱਧੀ ਦਾ ਚੇਤਨ ਬੁੱਧੀ ਦਾ ਸਰੀਰ ਚ ਹੁੰਦੀ ਹੈ, ਬੁੱਧੀ ਅੱਜ ਕਿੱਥੇ ਹੁੰਦੀ ਹੈ, ਇੱਥੇ ਗਿਆਨ ਹੁੰਦਾ, ਇਹ ਗਿਆਨ ਹੁੰਦਾ, ਬੁੱਧ ਨਹੀਂ ਹੁੰਦੀ, ਬੁੱਧ ਵਾਂਗ ਬੁੱਧੀ ਦਾ ਲਿਖਿਆ ਹੋਇਆ ਗਿਆਨ ਹੁੰਦਾ, ਬੁੱਧੀ ਦਾ ਦੱਸਿਆ ਹੋਇਆ ਗਿਆਨ ਹੁੰਦਾ, ਕਹਿੰਦੇ ਸ਼ਿਵਕੀ ਪੁਰੀ ਵਸਿਆ ਬੁੱਧ ਸਾਰ, ਸਾਰ ਬੁੱਧੀ ਸ਼ਿਵਕੀ ਪੁਰੀ ਵਸਦੀ, ਇੱਥੇ ਕਿੱਥੇ ਤੁਹਾਡੇ ਸਾਰ ਬੁੱਧ ਦਿਖਾਓ, ਹੈ ਨਹੀਂ ਸੀ ਉਹ ਤਾਂ ਝੂਠ ਪਹਿਲਾਂ ਮੰਨ ਚੁੱਕੇ ਸੀ ਵੀ ਭਾਈ ਸਾਡੀ ਬੁੱਧੀ ਚ ਕੁਛ ਇਹ ਸਾਡੇ ਕੋਲ ਕੁਛ ਹੁੰਦਾ ਨਹੀਂ, ਇਸ ਗੱਲ ਦਾ ਜਵਾਬ ਹੀ ਨਹੀਂ ਦਿੱਤਾ, ਕਬੀਰ ਦੀ ਗੁਰਬਾਣੀ ਚ ਲਿਖੀ ਪਈ ਹੈ, ਕੋਈ ਕਾਸ਼ੀ ਚ ਰਹਿ ਗਏ ਕਾਸ਼ੀ ਨੂੰ ਚੈਲੰਜ ਕੀਤਾ ਹੋਇਆ, ਸ਼ਿਵਕੀ ਪਰੀ ਪੁਰੀ ਤਾਂ ਉਹਦਾ ਨਾ ਹੋ ਜਾਏ ਵਸਿਆ ਬੁੱਧ ਸਾਰ, ਸਾਰ ਬੁੱਧ ਹੁਣ ਸਹੀ ਨਹੀਂ ਹੈ, ਸ਼ਿਵਕੀ ਪੁਰੀ ਹੁਣ ਵੀ ਕਹੀ ਜਾਂਦੇ ਨੇ, ਸ਼ਿਵਕੀ ਪੁਰੀ ਨਾਂ ਪ੍ਰਚਲਿਤ ਹੈ, ਸਾਰ ਬੁੱਧ ਹੁਣ ਵੀ ਨਹੀਂ ਹੈ ਉੱਥੇ, ਇਹਦਾ ਹੀ ਚੱਲਦਾ ਹੁੰਦਾ ਇਹ ਤਾਂ,
ਸਿੰਘਿਆ ਚੁੰਘਿਆ ਕਣਕ ਅਸ਼ਕ ਪਾਇਆ,
ਸਿੰਘਿਆ ਔਰ ਚੁੰਘਿਆ, ਜਦ ਮੈਂ ਵਿਚਾਰਿਆ ਇਹ ਸਾਰਾ ਜਿਹੜਾ ਵਿਸ਼ਾ ਸੀ ਗੁਰਮਤ ਦਾ, ਉੱਥੇ ਜਾ ਕੇ ਗ੍ਰੰਥ ਵਿਚਾਰੇ, ਪਰ ਚੁੰਘਿਆ ਹੁੰਦਾ ਉਹਦੇ ਵਿੱਚੋਂ ਰਸ ਖਿੱਚਿਆ, ਜਿਵੇਂ ਕੋਈ ਕਿਸੇ ਚੀਜ਼ ਚੋਂ ਖਿੱਚੀ ਦਾ ਰਸ ਨਾ, ਇਹ ਚੋਂ ਰਸ ਜ਼ੋਰ ਨਾਲ ਪੂਰੀ ਬੁੱਧੀ ਦੇ ਜ਼ੋਰ ਨਾਲ ਸਮਝ ਆਉਣੀ, ਪੂਰੀ ਬੁੱਧੀ ਦਾ ਜ਼ੋਰ ਲੱਗੇ ਤੇ ਸਮਝ ਆਉਣੀ, ਇਹਦੇ ਵਿੱਚੋਂ ਆਪਣੇ ਆਪ ਸਮਝ ਨਹੀਂ ਆਉਂਦੀ, ਸਿੰਘਿਆ ਔਰ ਚੁੰਘਿਆ
ਕਣਕ ਕਲਸ਼ਿਕ ਪਾਇਆ,
ਕਣਕ ਕਲਸ਼ਿਕ ਇੱਕ ਪਾਇਆ, ਇੱਕ ਕਲਸ਼ ਕਾਹਦਾ ਸੀ, ਸੋਨੇ ਦਾ ਕਲਸ਼ ਸੀ ਜੀ ਪਾਇਆ, ਸੋਨੇ ਦਾ ਕਲਸ਼ ਇਹਦਾ ਮਤਲਬ ਬਾਹਰ ਤਾਂ ਹੈ ਨੀ, ਚੁੰਘੀ ਹੋਈ ਚੀਜ਼ ਬਾਹਰ ਨੀ ਪੈਂਦੀ, ਚੁੰਘਿਆ ਹੋਇਆ ਅੰਦਰ ਪੈਂਦਾ ਹੁੰਦਾ, ਚੁੰਘਿਆ ਤਾਂ ਕਿ ਹੈ, ਬੱਚਾ ਚੁੰਘਦਾ ਹੈ ਬਾਹਰ ਕਿੱਥੇ ਪਾਉਂਦਾ, ਉਹ ਤਾਂ ਧੜੀ ਚ ਜਾਂਦਾ, ਉਹਦੇ ਬੱਚਾ ਚੁੰਘਦਾ ਹੈ ਬਾਹਰ ਕਲਸ਼ ਚ ਪਾਉਂਦਾ, ਉਹ ਤਾਂ ਅੰਦਰ ਜਾਂਦਾ, ਉਹਦੇ ਕਣਕ ਤਾਂ ਗਿਆ ਮਿਹਦੇ ਚ ਨਹੀਂ ਗਿਆ ਹੋਇਆ, ਹਿਰਦੇ ਚ ਗਿਆ ਹੋਇਆ, ਜਿਹੜੀ ਚੀਜ਼ ਮਿਹਦੇ ਚ ਜਾਂਦੀ ਉਹ ਕਣਕ ਨਹੀਂ ਸੀ ਕਹਿਣਾ, ਉਹਨੂੰ ਮਾਇਆ, ਉਹ ਮਾਇਆ ਸੀ, ਮਾਇਆ ਨੂੰ ਕਣਕ ਕਿਵੇਂ ਕਹਿ ਸਕਦੇ, ਸੋਨੇ ਦੇ ਕਲਸ਼ ਵਿੱਚ ਪਾ ਲਿਆ, ਆਕਾਸ਼ ਦੇ ਭਾਂਡੇ ਚ, ਆਕਾਸ਼ ਨੂੰ ਕਣਕ ਕਹਿੰਦੇ ਨੇ ਅਸਲ ਦੇ ਵਿੱਚ, ਆਕਾਸ਼ ਖੋਟ ਨਹੀਂ ਹੁੰਦੀ, ਆਕਾਸ਼ ਕਿਸੇ ਚ ਰਲਦਾ ਹੀ ਨਹੀਂ ਹੈ, ਆਕਾਸ਼ ਨਹੀਂ ਰਲਦਾ ਕਿਸੇ ਚੀਜ਼, ਕਣਕ ਕਲਸ਼ ਕਪਾਇਆ, ਯਾਨੀ ਹਿਰਦੇ ਚ ਟਕਾ ਲਿਆ, ਜੋ ਵੀ ਮੈਂ ਵਿਚਾਰਦਾ ਰਿਹਾ ਹਿਰਦੇ ਚ ਮੇਰੇ ਜਮ੍ਹਾਂ ਹੁੰਦਾ ਰਿਹਾ, ਜੋ ਮੈਨੂੰ ਸਮਝ ਆਉਂਦੀ ਰਹੀ ਹਿਰਦੇ ਜਮ੍ਹਾਂ ਹੁੰਦੀ ਰਹੀ, ਸਾਂਭ ਕੇ ਰੱਖਿਆ ਮੈਂ ਹਿਰਦੇ ਜਮ੍ਹਾਂ ਕਰ ਕਰਕੇ, ਐਵੇਂ ਨੀ ਸਮਝ ਸਮਝ ਕੇ ਫੈਂਕੀ ਗਿਆ,
ਤਿਸਮੈ ਧਾਰ ਚੂਹੇ ਅਤ ਨਿਰਮਲ ਰਸਮ ਹੈ ਰਸਨ ਚੁਆਇਆ,
ਤਿਸਮੈ ਧਾਰ ਚੂਹੇ ਅਤ ਨਿਰਮਲ, ਬੜੀ ਨਿਰਮਲ ਧਾਰ ਰੱਖੀ, ਬੜੀ ਸਮਝ ਆਈ ਉਹ ਤੋਂ, ਨਿਰਮਲ ਬਾਣੀ ਸੀ, ਨਿਰਮਲੇ ਸੋਝੀ ਸੀ, ਜੇ ਕਿਸੇ ਨੂੰ ਸੋਝੀ ਆਉਣ ਲੱਗ ਜਾ ਧਾਰ, ਸੰਤ ਰਾਜੇ ਨੇ ਧਾਰ ਇੱਥੇ ਗਿਆ ਹੋਇਆ ਪੜ ਕੇ ਉਹਨਾਂ ਨੇ, ਧਾਰ ਹੈ ਲਫ਼ਜ਼ ਧਾਰ ਨਹੀਂ ਹੈ,
ਤਿਸਮੈ ਧਾਰ ਚੂਹੇ ਅਤ ਨਿਰਮਲ,
ਧਾਰ ਚੂਹੇ ਉੱਥੇ ਸੰਤ ਰਹੇ ਲਿਵ ਧਾਰ ਸਬਜ਼ੀਆਂ ਚ, ਧਾਰ ਇੱਥੋਂ ਆਈ ਹੋਈ ਹੈ, ਸੰਤ ਜਿਹੜੇ ਹੁੰਦੇ ਨੇ ਉਹਨਾਂ ਦੇ ਅੰਦਰ ਤਾਂ ਧਾਰ ਵਾਂਗੂ ਚੱਲਦੀ ਹੈ, ਨਾਮ ਤਾਰ ਵਾਂਗੂ ਚੱਲਦਾ ਹੈ, ਤਾਰ ਜੋੜਨੀ ਜੁੜਨੀ ਪੈਂਦੀ ਹੈ, ਤਾਰ ਜੋ ਕੀ ਪ੍ਰਾਪਤੀ ਹੈ, ਤਾਰ ਜੋ ਪ੍ਰਾਪਤੀ ਹੈ, ਤਾਰ ਸੁਰਜ ਜੋੜਨ ਨੂੰ ਕਹਿੰਦੇ ਨੇ, ਅਸੀਂ ਜੋੜਿਆ ਵਿੱਚ ਤਾਂ ਕੁਛ ਨਹੀਂ ਹੈ ਪ੍ਰਾਪਤੀ, ਤਾਰ ਜੋ ਪ੍ਰਾਪਤੀ ਹੈ ਜੋੜੇ ਦੇ ਬਿਨਾਂ ਹੀ, ਅਸੀਂ ਕੁਛ ਨਹੀਂ ਕੀਤਾ, ਧਾਰਾਂ ਉਤੋਂ ਵੀ ਨਹੀਂ ਪੈਣ ਲੱਗ ਗਈਆਂ, ਅਸੀਂ ਤਾਂ ਕੁਛ ਨਹੀਂ ਕੀਤਾ, ਤਾਰ ਵਿੱਚ ਕਿਰਪਾ ਹੈ, ਜਿਹੜੀ ਤਾਰ ਹੈ ਤਾਰ ਵਿੱਚ ਸਾਡੀ ਐਫਰਟ ਹੈ, ਸੁਰਤ ਅਸੀਂ ਜੋੜਨੀ ਹੈ, ਕਹਿੰਦੇ ਧਿਆਨ ਜੋੜਨਾ ਕਿ ਐਫਰਟ ਸਾਡੀ ਹੈ, ਜੇ ਤਾਰ ਹੈ ਮੀਂਹ ਤਾਰ ਨਾਲ ਵਰਸਦਾ ਹੈ ਉਹ ਤਾਂ ਕਿਰਪਾ ਹੈ ਫਿਰ, ਹਾਂਜੀ
ਤਸਮੈ ਚਾ ਤਾਲ ਚੂਰਤ ਨਿਰਮਲ ਰਸਮ ਹੈ ਰਸਨ ਚੁਆਇਆ,
ਰਸਮ ਹੈ ਰਸਨ ਚੁਆਇਆ, ਜਿਹੜਾ ਰਸ ਹੈ ਨਾ ਇਕੱਠਾ ਹੋਈ ਜਾਂਦਾ, ਰਸ ਦੇ ਵਿੱਚ ਧਾਰ ਪੈਂਦੀ ਹੈ, ਹੋਰ ਵਧੀ ਜਾਂਦਾ ਰਸ, ਗਿਆਨ ਵਧੀ ਜਾਂਦਾ, ਗਿਆਨ ਵਧੀ ਜਾਂਦਾ, ਜਿਉਂ ਜਿਉਂ ਗਿਆਨ ਵਧੀ ਜਾਂਦਾ ਤੇ ਉਦੋਂ